ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 25ਵਾਂ ਹੈ ਸ੍ਰੀ ਰਾਮਦਾਸ ਜੀ ਅਤੇ ਰਾਮਾ ਜੀ। ਸ੍ਰੀ ਗੁਰੂ ਅਮਰਦਾਸ ਜੀ ਦੀਆਂ ਦੋ ਕਾਕੀਆਂ ਸਨ, ਇੱਕ ਪਵਿੱਤਰ ਦੇਵੀ ਦਾ ਨਾਂ ਸੀ ਬੀਬੀ ਭਾਨੀ ਅਤੇ ਦੂਸਰੀ ਦਾ ਨਾਂ ਸੀ ਬੀਬੀ ਦਾਨੀ। ਬੀਬੀ ਭਾਨੀ ਦੇ ਘਰ ਵਾਲੇ ਦਾ ਨਾਂ ਸੀ ਜੇਠਾ, ਜੋ ਨਾਮ ਕੇ ਰਾਮਦਾਸ ਕਰਕੇ ਪ੍ਰਸਿੱਧ ਹੋ ਗਿਆ ਸੀ। ਦੂਜੀ ਬੀਬੀ ਦੇ ਪਤੀ ਦਾ ਨਾਂ ਸੀ ਰਾਮਾ। ਬਾਵਲੀ ਦੀ ਸੇਵਾ ਵਿੱਚ ਦੋਏ ਘਾਲ ਕਰਦੇ ਸਨ। ਕਈ ਦਾਨਿਆਂ ਨੂੰ ਸ਼ੰਕਾ ਉੱਠ ਖਲੋਤੀ ਸੀ ਕਿ ਪਤਾ ਨਹੀਂ ਸਤਿਗੁਰੂ ਜੀ ਕਿਸ ਦੀ ਘਾਲ 'ਤੇ ਵਧੀਕ ਪ੍ਰਸੰਨ ਹਨ। ਉਹ ਸਮਝਦੇ ਸਨ ਕਿ ਸੇਵਾ ਕਰਨ ਵਿੱਚ ਜੋ ਘਾਲ ਜਾਂ ਮੁਸ਼ੱਕਤ ਦਾ ਹਿੱਸਾ ਹੈ, ਸਤਿਗੁਰੂ ਉਸ 'ਤੇ ਪ੍ਰਸੰਨ ਹੁੰਦਾ ਹੈ। ਪਰ ਸਤਿਗੁਰ ਦੀ ਪ੍ਰਸੰਨਤਾ ਮੁਸ਼ੱਕਤ ਦੇਣ ਕੇ ਲੈਣ ਵਿੱਚ ਨਹੀਂ ਸੀ ਆਉਂਦੀ। ਉਹ ਜਿਵੇਂ ਮਨ ਨੂੰ ਸਿਮਰਨ ਦੇ ਕੇ ਇੱਕ ਉੱਚੇ ਆਹਰ ਲਾ ਦਿੰਦੇ ਸਨ ਕਿ ਜਿਸ ਦੇ ਅਸਰ ਨਾਲ ਚਿੱਤ ਬਿਰਤੀ ਵਿੱਚ ਮਧਾਣੀ ਦੇ ਰੇੜਕੇ ਵਾਂਗੂ ਬਿਲੋਣਾ ਪੈ ਕੇ ਮਨ ਸਰੀਰ ਤੋਂ ਆਪ ਨੂੰ ਵੱਖ ਪ੍ਰਤੀਤ ਕਰਨ ਲੱਗ ਜਾਂਦਾ ਹੈ। ਤਿਵੇਂ ਸਤਿਗੁਰ ਕਦੇ ਸਰੀਰ ਨੂੰ ਕਾਰ ਦੇ ਦਿੰਦੇ ਸਨ ਕਿ ਇਸ ਦੇ ਕਾਰਨ ਵਿੱਚ ਮਨ ਉਤਸ਼ਾਹ ਵਿੱਚ ਜਾਵੇ ਅਤੇ ਸੱਚੇ ਖਿੜੇ ਦੀ ਨੀਂਹ ਬੱਜੇ। ਇੱਕ ਦਿਨ ਕੌਤਕੀ ਸਤਿਗੁਰੂ ਜੀ ਸਿੱਖਾਂ ਦੇ ਭਾਵ ਸਮਝ ਕੇ ਕਿਰਿਆ ਤੋਂ ਹੀ ਸੱਤੇ ਉਪਦੇਸ਼ ਨਿਰੂਪਣ ਕਰ ਦੇਣ ਲਈ ਬਣ ਰਹੀ ਬਾਵਲੀ ਦੇ ਪਾਸ ਆ ਗਏ। ਰਾਮੇ ਨੂੰ ਆਗਿਆ ਕੀਤੀ ਕਿ ਇਮਾਰਤ ਬਣਦੀ ਦੇਖਣ ਲਈ ਇਸ ਟਿਕਾਣੇ ਥੜੀ ਬਣਾਓ, ਜਿੱਥੇ ਜਾ ਕੇ ਅਸੀਂ ਬੈਠ ਜਾਇਆ ਕਰੀਏ ਅਤੇ ਥੜੀ ਇਸ ਨਮੂਨੇ ਦੀ ਬਣਾਓ। ਇਸੇ ਤਰ੍ਹਾਂ ਇੱਕ ਹੋਰ ਥਾਵੇਂ ਸ੍ਰੀ ਰਾਮਦਾਸ ਜੀ ਨੂੰ ਆਗਿਆ ਕੀਤੀ ਕਿ ਥੜੀ ਬਣਾਓ ਅਤੇ ਇਸ ਤਰ੍ਹਾਂ ਦੀ ਬਣਾਓ। ਅਗਲੇ ਦਿਨ ਦੋਏ ਥੜੀਆਂ ਬਣ ਗਈਆਂ। ਜਦ ਸੰਝਾਂ ਵੇਲੇ ਗੁਰੂ ਜੀ ਵੇਖਣ ਆਏ ਤਾਂ ਦੋਏ ਦੇਖ ਕੇ ਨਾਪਸੰਦ ਕੀਤੀਆਂ ਅਤੇ ਹੁਕਮ ਦਿੱਤਾ ਕਿ ਢਾ ਦਿਓ ਅਤੇ ਇਸ ਪ੍ਰਕਾਰ ਨਵੇਂ ਸਿਰੇ ਬਣਾਓ। ਦੂਜੇ ਦਿਨ ਫਿਰ ਦੇਖ ਕੇ ਢਾਉਣ ਅਤੇ ਨਵੇਂ ਸਿਰੇ ਉਸਾਰਨ ਦਾ ਹੁਕਮ ਦਿੱਤਾ। 5-6 ਦਿਨ ਬੀਤ ਗਏ, ਇਹੋ ਖੇਡ ਜਾਰੀ ਰਹੀ। ਕਿਸੇ ਸਿੱਖ ਨੇ ਰਾਮੇ ਨੂੰ ਪੁੱਛਿਆ, ਭਾਈ ਕੀ ਗੱਲ ਹੈ, ਤੁਸੀਂ ਸਾਰਾ ਦਿਨ ਮਿਹਨਤ ਕਰਕੇ ਬਣਾਉਂਦੇ ਹੋ ਪਰ ਸੋਹਣੇ ਗੁਰੂ ਜੀ ਆ ਕੇ ਢੁਆ ਦਿੰਦੇ ਹਨ। ਰਾਮੇ ਨੇ ਕਿਹਾ, ਅਵਸਥਾ ਵਡੇਰੀ ਹੋ ਗਈ ਹੈ, ਯਾਦ ਨਹੀਂ ਨੇ ਰਹਿੰਦਾ, ਜਿਵੇਂ ਕਹਿ ਜਾਂਦੇ ਹਨ ਮੈਂ ਉਸਾਰਦਾ ਹਾਂ ਪਰ ਅਗਲੇ ਦਿਨ ਹੋਰ ਕੁਛ ਦੱਸ ਕੇ ਢੁਆ ਦਿੰਦੇ ਹਨ, ਉਹਨਾਂ ਦੇ ਵਸ ਦੀ ਗੱਲ ਨਹੀਂ ਰਹੀ। ਜਦ ਸ੍ਰੀ ਰਾਮਦਾਸ ਜੀ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ, ਮੈਂ ਅਲਪਗ ਹਾਂ, ਕੁਛ ਨਾ ਕੁਛ ਗੱਲ ਸਮਝਣ ਵਿੱਚ ਉੱਕ ਜਾਂਦਾ ਹਾਂ। ਉਹ ਮਿਹਰ ਕਰਦੇ ਹਨ, ਖਫਾ ਨਹੀਂ ਹੁੰਦੇ, ਨਵੇਂ ਸਿਰੇ ਜੁਗਤਾਂ ਸਮਝਾਉਂਦੇ ਹਨ। ਮੈਂ ਫਿਰ ਬਣਾਉਂਦਾ ਹਾਂ, ਬਣਾਉਣਾ ਉਸਾਰਨਾ ਮੇਰੇ ਲਈ ਮੁਸ਼ੱਕਤ ਨਹੀਂ, ਜਦ ਹੁਕਮ ਆਉਂਦਾ ਹੈ ਬਣਾ ਮੈਨੂੰ ਚਾਅ ਚੜ ਜਾਂਦਾ ਹੈ, ਜਦ ਹੁਕਮ ਆਉਂਦਾ ਹੈ ਢਾ ਤਾਂ ਮੈਨੂੰ ਆਪਣੀ ਮੱਤ ਅਤੇ ਸ਼ੌਕ ਉਪਜਦਾ ਹੈ। ਪਰ ਗੁਰੂ ਜੀ ਢਹਿੰਦੀ ਵੇਖ ਕੇ ਖੁਸ਼ ਆਉਂਦੇ ਹਨ, ਉਹਨਾਂ ਦੀ ਖੁਸ਼ੀ ਨਾਲ ਮੈਂ ਫਿਰ ਖੁਸ਼ ਹੋ ਖਿੜ ਜਾਂਦਾ ਹਾਂ। ਮੇਰੀ ਖੁਸ਼ੀ ਕੋਈ ਨਹੀਂ, ਉਹਨਾਂ ਦੀ ਖੁਸ਼ੀ ਹੈ। ਜੇ ਉਸ ਰਵਾਂਦੇ ਖੁਸ਼ ਆਉਂਦੇ ਹਨ ਤਾਂ ਮੈਂ ਉਸਾਰ ਕੇ ਖੁਸ਼ੀ ਆਉਂਦਾ ਹਾਂ, ਜੇ ਢੁਆ ਕੇ ਤਾੜੀ ਮਾਰਦੇ ਅਤੇ ਹੱਸਦੇ ਹਨ ਤਦ ਉਹਨਾਂ ਦੀ ਖੁਸ਼ੀ ਮੈਨੂੰ ਖੁਸ਼ੀ ਵਿੱਚ ਪਾ ਦਿੰਦੀ ਹੈ। ਗੁਰੂ ਜੀ ਨੇ ਇਸ ਵਾਰਤਾ ਵਿੱਚ ਸੁਮਤ ਦਿੱਤੀ ਕਿ ਆਪਾ ਭਾਵ ਦੀ ਹੋਵੇ ਨਿਵਿਰਤੀ ਅਤੇ ਪ੍ਰੇਮ ਹੋਵੇ ਐਸਾ ਕਿ ਜੋ ਪ੍ਰੀਤਮ ਦੀ ਪ੍ਰਸੰਨਤਾ ਵਿੱਚ ਪ੍ਰਸੰਨ ਰਹੇ। 26ਵਾਂ ਹੈ ਸਧਾਰਨ। ਬਕਾਲੇ ਦਾ ਰਹਿਣ ਵਾਲਾ ਇੱਕ ਲੁਹਾਰ ਸੀ ਜਿਸ ਦਾ ਨਾਮ ਸੀ ਸਧਾਰਨ। ਇਹ ਗੋਇੰਦਵਾਲ ਬਾਵਲੀ ਦੀ ਕਾਰ ਸੇਵਾ ਲਈ ਆ ਰਿਹਾ। ਜੋ ਸੇਵਾ ਲੋਹੇ ਦੀ ਹੁੰਦੀ ਸੀ ਇਹੀ ਕਰਦਾ ਸੀ, ਲੱਕੜੀ ਦਾ ਕੰਮ ਵੀ ਸਵਾਰ ਦਿੰਦਾ ਸੀ। ਇਹ ਗੁਰੂ ਬਾਣੀ ਦਾ ਰਸੀਆ ਅਤੇ ਨਾਮ ਦਾ ਪ੍ਰੇਮੀ ਸੀ, ਇਸ ਕਰਕੇ ਆਪਾ ਭਾਵ ਜੋ ਮਨ ਕਰਕੇ ਹੁੰਦਾ ਹੈ ਇਸਨੇ ਜਿੱਤ ਲਿਆ ਹੋਇਆ ਸੀ। ਹੁਣ ਤਨ ਨਾਲ ਸੇਵਾ ਕਰਕੇ ਵੀ ਇਸਨੇ ਆਪਾ ਭਾਵ ਜਿੱਤ ਦਿਖਾਇਆ, ਅਟੁੱਟ ਕਾਲ ਕੀਤੀ। ਗੁਰੂ ਜੀ ਦਾ ਫੁਰਮਾਨ ਇਸ ਪ੍ਰਤੀ ਜੋ ਹੋਇਆ ਮਹਿਮਾ ਪ੍ਰਕਾਸ਼ ਵਾਰਤਕ ਵਿੱਚ ਐਵ ਲਿਖਿਆ ਹੈ, ਤੈਂ ਮੇਰੀ ਛੰਡੀ ਸੇਵਾ ਕੀਆ ਹੈ, ਅਬ ਤੇਰਾ ਨਾਂ ਸੰਤ ਸਧਾਰਨ ਹੁਆ, तू जाए कर घर बैठ कर गोविंद का भजन कर, सतनाम का मंत्र जपर जपाओ। ए सतपुरख बड़ा करनी वाला होया, 22 मंजियां विचों ए भी मंजी वाला गिणिया जांदा है। ए बकाले दासी इस दी औलाद महतपुर जिला जलंधर विच सुनींदी है। सूचना: साधारण गुरु घर विच त्रै होए हन, एक श्री गुरु नानक देव जी दा अत प्रेमी पूरन ब्रह्म ज्ञानी सिख सी, दूजा ए जो सतगुर अमरदास जी दा सिख सी जिस दा प्रसंग बावली वाला उपर आया है, तीजा श्री गुरु अर्जन देव जी दा सिख जो करतारपुर उसारन विच सहाई रहा, ए तरखाने काम दा चंगा मिस्त्री सी। 27वां है खेचलां। लिखे हुए सारे इतिहासों तो पता चलता है कि श्री गुरु अमरदास जी जैसे खिमावंत प्यार पुंज दयालु जगत तारनहार गुरु जी दात नेकी कुल दा जीवन भी खेचलां तो बिना नहीं लंघे। इस दुनिया दे बंदे कुछ इत्थों दे थोड़े दिनों दे जीवन लई भी मनुखी आचरण तो नीवें हो काम करते हैं कि जिन्हों का लाभ तो जीवन मात्र लई भी घट ही निभदा है, हानि रूह की साथण बन जाती है। भाई पारो जी की बिनय ते उदम ते गोइंदवाल विच सारी संगत नू सदा दे के एक भारी जोड़ मेल किया गया सी। इस दा प्रयोजन गुरसिखी विच मैत्री प्रेम ते नाम सुहेले दे प्रचार दा लमेरा करना सी कि सिखी दा आदर्शक जीवन जो साई नाल सदा पैवंद होए रहण ते सृष्टि नू सदा सुख देण लई अंगिया गया है, वधीक फैले ते जगत विच खुदगर्जी ते इस दा कारण होमे कटे, जिस करके मनुख परस्पर सुखी जीवन बसर करन। पर इस नवे आदर्शक जीवन विच बनावटां दा त्याग सी, दिखावे दे जीवन वल कंड सी। ए गल्लां ना सुखाइयां पुराणियां लीहां मात्र ते तुर रहे धर्म दे पूजे बन बैठे आगुआं पंडतां ब्राह्मणां जोगियां ते साधुआं आदकां नूं। परस्पर खाने दी खुल संगत पंगत विच जात भेद दा त्याग, वर्ण आश्रमी खत्रियां तक नूं भी ना सुखाया, लगे परस्पर सलाहां मशवरे ते कोर मसोरे हों। कई वेर सलाह होई कि गुरु जी ते कोई रो पाया जावे, कदे भाईचारे दा कदे वडकियां दा अंत लाहौर दे वड्डे हाकम दा, पर गल रह जांदी रही सिरे ना चढ़ी। पहले यतन जो गुरु अंगद देव जी दे सपुत्रां नूं चुक चुका दे सन नाकामयाब रह चुके सन। जद बावली आरंभी गई ते कम टुर पिया ते संगतां उमड़ के आईयां ते गुरु ऐश्वर्य ते नवें तुरे पंथ दा बोलबाला वडेरा नज़र पिया तां होर खुणस पड़क उठी। ईरखा दा स्वातम है कि ज्यों ज्यों उसका प्रताप वधे कि जिस नाल ईरखा है ये त्यों त्यों वधदी ते अग वांगू भड़कदी है। इहो वस्तु है जो दुनिया नू नरक बनाउंदी है, जो मानुख नू मानुख नाल कौम नू कौम नाल ते देश नू देश नाल लड़ा देंदी है। पर इत्थे एक पासे तां ईरखा है जो ईरखालुआं नू ईरखा कीते गए नाल वधदी पई है, दूजे पासे खिमां दा सरूप हन जो ईरखा बदले प्यार करदे हन, दातां देंदे हन ते देंदे ही देंदे हन। उन्हां दा लंगर हर एक लई खुला है, किसे जात मजहब दा आवे सज्जन मित्र वैरी आवे हर एक नूं भोजन मिलदा है। रात नूं लंगर ते खर्च हो के जो बच रवे पक्का के रसना ही होण, उस सब गिरां दे गरीबां नूं ते मुसाफरां नूं वंड दित्ता जांदा है। आई चलाई आकाशी विरत है, वर्ताव सब नाल प्रेम दा है, जिन्हां वालों खेचल पुजे उन्हां नाल भी तंग दिली नहीं है। हरिपुर तो लकड़ी मंगाई गोइंदवाल विच घर उसारण वाले अपने बेगाने सब नूं मुफ्त वंड दिती, पर फिर भी हसूद साड़ वाले सीनियां विच ठंड ना वरती। इसका कारण यह है कि हसद करन वाले दे हसद का कारण उस दे अपने सीने विच बैठा हुंदा है जो उसका अपना सुभाव हुंदा है। सोण ईरखालू दिमागा ने एक कार्ड कड़ी के गोंदा मरवाहा जो गुरु जी का परम श्रद्धालु सी मर चुका है, उसका पुत्र उसकी थावें है, ਉਹ ਗੁਰੂ ਕੇ ਪ੍ਰਤਾਪ ਨਾਲ ਕੁਝ ਖੁਣਸਦਾ ਹੈ। ਉਸ ਨੂੰ ਅੱਗੇ ਲਾਈਏ ਤੇ ਉਸ ਦੀ ਖੁਦਗਰਜ਼ੀ ਦੀ ਅਗਨੀ ਨੂੰ ਭੜਕਾ ਕੇ ਉਸ ਨੂੰ ਸਤਿਗੁਰ ਦੇ ਗੱਲੇ ਪਾ ਦੇਈਏ। ਇਸ ਵਿਚਾਰ ਤੇ ਇਹ ਵਿਉਂਤ ਅੰਤ ਨੂੰ ਬੱਜੀ ਕਿ ਇਹ ਲਾਹੌਰ ਜਾ ਕੇ ਸ਼ਿਕਾਇਤ ਕਰੇ, ਅਰਜ਼ੀ ਪਾਵੇ ਕਿ ਮੇਰੇ ਪਿਓ ਨੇ ਆਪਣੇ ਪਿੰਡ ਵਿੱਚ ਇੱਕ ਸਾਧੂ ਵਸਾਇਆ ਸੀ, ਉਹ ਸਾਡੀਆਂ ਭੌਆਂ ਦਬਾਈ ਜਾਂਦਾ ਹੈ ਅਤੇ ਹੁਣ ਸਾਡੀ ਬਾਕੀ ਭੌਂ ਉੱਤੇ ਕਬਜ਼ਾ ਕਰਕੇ ਮੱਲੋ ਮੱਲੀ ਬਾਉਲੀ ਬਣਾ ਰਿਹਾ ਹੈ, ਉਸ ਨੂੰ ਬੇਦਖਲ ਕੀਤਾ ਜਾਵੇ। ਸਵਾਨੇ ਉਮਰੀ ਗੁਰੂ ਅਮਰਦਾਸ ਵਿੱਚ ਲਿਖਿਆ ਹੈ ਕਿ ਤਦੋਂ ਜਾਫਰ ਬੇਗ ਲਾਹੌਰ ਦਾ ਹਾਕਮ ਸੀ। ਉਸਨੇ ਮੁਕੱਦਮਾ ਸੁਣਿਆ, ਫਿਰ ਗੁਰੂ ਜੀ ਨੂੰ ਹੁਕਮ ਕਲਿਆ ਕਿ ਮੁਕੱਦਮੇ ਦੀ ਪੈਰਵੀ ਮੇਰੀ ਕਚਹਿਰੀ ਵਿੱਚ ਕੀਤੀ ਜਾਵੇ। ਗੁਰੂ ਜੀ ਨੇ ਭਾਈ ਜੇਠੇ ਸ੍ਰੀ ਰਾਮਦਾਸ ਜੀ ਨੂੰ ਕਲਿਆ। ਹਾਕਮ ਨੇ ਜੇਠਾ ਜੀ ਦਾ ਬਿਆਨ ਸੁਣ ਕੇ ਕਿਹਾ ਕਿ ਜੇਠਾ ਜੀ, ਆਪ ਦਾ ਕਹਿਣਾ ਸੱਤੇ ਜਾਪਦਾ ਹੈ, ਦਾਵਾ ਝੂਠਾ ਮਾਲੂਮ ਪੈਂਦਾ ਹੈ, ਪਰ ਮੈਂ ਫੈਸਲਾ ਅਜੇ ਨਹੀਂ ਕਰਦਾ। ਮੈਂ ਦੌਰੇ ਆਵਾਂਗਾ ਤਾਂ ਉੱਥੇ ਮੌਕੇ ਦੀ ਉਗਾਈ ਅਤੇ ਹੋਰ ਸਬੂਤ ਲੈ ਕੇ ਫੈਸਲਾ ਕਰਾਂਗਾ। ਸੋ ਜਦੋਂ ਦੌਰੇ ਆਇਆ ਤਾਂ ਗੋਇੰਦਵਾਲ ਦੇ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਇਕੱਠੇ ਕੀਤੇ ਗਏ ਤਾਂ ਹਾਕਮ ਨੂੰ ਲੋਕਾਂ ਦੱਸਿਆ ਕਿ ਗੁਰੂ ਜੀ ਬੇਗਰਜ਼ ਰੱਬ ਦੇ ਪਿਆਰੇ ਹਨ, ਹਰ ਜ਼ਾਤ ਹਰ ਮਤ ਲਈ ਲੰਗਰ ਚੱਲਦਾ ਹੈ, ਦਿਨ ਰਾਤ ਕਥਾ ਕੀਰਤਨ ਨਾਮ ਜਾਰੀ ਰਹਿੰਦਾ ਹੈ, ਕਿਸੇ ਨਾਲ ਰਾਗ ਦੁਐਖ ਨਹੀਂ, ਕਿਸੇ ਮਾਲ ਅਤੇ ਮਿਲਕ 'ਤੇ ਦਾਵਾ ਨਹੀਂ ਬਣਦੇ। ਇਹਨਾਂ ਦੇ ਸੇਵਕ ਹਰੀਪੁਰ ਦੇ ਰਾਜੇ ਨੇ ਗੇਲੀਆਂ ਅਤੇ ਸ਼ਤੀਰ ਲੱਕੜੀ ਦੇ ਘੱਲੇ। ਆਪ ਨੇ ਬਿਨਾਂ ਇੱਕ ਪਾਈ ਲਏ ਦੇ ਆਪਣੇ ਬੇਗਾਨਿਆਂ ਨੂੰ ਵੰਡ ਦਿੱਤੇ। ਜਿਸ ਮਕਾਨ ਵਿੱਚ ਆਪ ਵੱਸਦੇ ਹਨ ਉਹ ਗੋਂਦੇ ਨੇ ਆਪ ਉਸਾਰ ਕੇ ਅਰਪਣ ਕੀਤਾ ਸੀ ਅਤੇ ਵੱਡੇ ਸਤਿਗੁਰਾਂ ਦੇ ਸੋ ਤਰਲੇ ਕਰਕੇ ਗੁਰੂ ਅਮਰਦਾਸ ਜੀ ਦਾ ਨਿਵਾਸ ਇੱਥੇ ਪ੍ਰਵਾਨ ਕਰਵਾਇਆ ਸੀ। ਆਪ ਜੀ ਦੇ ਭਾਈ ਬੰਦਾ ਨੇ ਜੋ ਘਰ ਕੋਠੇ ਪਾਏ ਹਨ ਆਪ ਦੇ ਕਹਿਣ 'ਤੇ ਪਾਏ ਹਨ ਅਤੇ ਭਾਉਂ ਦੇ ਮੁੱਲ ਦਿੱਤੇ ਹਨ ਮਾਲਕ ਨੂੰ। ਹੁਣ ਜੇ ਬਾਵਲੀ ਬਣਨ ਲੱਗੀ ਹੈ, ਇਹ ਥਾਂ ਗੌਂਦੇ ਦੇ ਪੁੱਤਰ ਨੂੰ ਗੁਰੂ ਕੇ ਸਿੱਖਾਂ ਨੇ ਮਾਇਆ ਦੇ ਕੇ ਖਰੀਦੀ ਹੈ, ਫਿਰ ਜਿਨ੍ਹਾਂ ਦੇ ਰੂਬਰੂ ਮਾਇਆ ਦਿੱਤੀ ਸੀ ਉਹਨਾਂ ਦੀ ਇਹੀ ਉਗਾਈ ਭੁਗਤੀ। ਆਪ ਜੀ ਨੇ ਕਿਸੇ ਦੇ ਹੱਕ 'ਤੇ ਕੀ ਕਬਜ਼ਾ ਕਰਨਾ ਸੀ, ਆਪ ਤਾਂ ਆਪਣਾ ਹੱਕ ਲੁਟਾਉਂਦੇ ਰਹਿੰਦੇ ਹਨ। ਮੌਜ ਆਵੇ ਤਾਂ ਹੁਣ ਸਭ ਕੁਝ ਛੱਡ ਕੇ ਟੁਰ ਪੈਣ, ਅੱਗੇ ਇੱਕ ਵੇਰ ਸਾਰਾ ਸਮਾਜ ਛੱਡ ਕੇ ਬਾਸਰ ਕੇ ਜਾ ਰਹੇ ਸਨ। ਗੁਰਿਆਈ ਉੱਤੇ ਜਬਰੀ ਕਬਜ਼ਾ ਕਰਨ ਵਾਲੇ ਖਡੂਰੋਂ ਸਾਹਿਬਜ਼ਾਦੇ ਦਾਤੂ ਜੀ ਆਏ ਸਨ, ਸ੍ਰੀ ਗੁਰੂ ਜੀ ਗੱਦੀ ਆਪੇ ਛੋੜ ਕੇ ਟੁਰ ਗਏ। ਫਿਰ ਗੁਰੂ ਸਿੱਖ ਤੇ ਇਹੋ ਮਰਵਾਹੇ ਹਜ਼ਾਰ ਤਰਲਾ ਅਤੇ ਮਿੰਨਤਾਂ ਕਰਕੇ ਗੁਰੂ ਜੀ ਨੂੰ ਇੱਥੇ ਲੈ ਆਏ ਸਨ। ਇਸ ਪ੍ਰਕਾਰ ਮੌਕੇ 'ਤੇ ਤ੍ਰਿਆਕਲਾਂ ਪਾਸੋਂ ਹਾਲਾਤ ਸੁਣ ਕੇ ਹਾਕਮ ਨੂੰ ਪੂਰੀ ਤਸੱਲੀ ਹੋ ਗਈ ਕਿ ਇਹ ਦਾਵਾ ਝੂਠਾ ਹੈ ਅਤੇ ਤਸਬੀ ਲੋਕਾਂ ਦੇ ਮਜ਼ਹਬੀ ਤਵੱਸਬ ਨਾਲ ਕੀਤੇ ਚੁੱਕ ਚੁਕਾ ਦਾ ਸਿੱਟਾ ਹੈ। ਸੋ ਉਹ ਮਰਵਾਹੇ ਦੇ ਵਿਰੁੱਧ ਫੈਸਲਾ ਕਰਕੇ ਚਲਾ ਗਿਆ। ਇਹ ਵੀ ਲਿਖਿਆ ਹੈ ਕਿ ਜਾਫਰ ਬੇਗ ਲਾਹੌਰ ਜਾਂਦਾ ਘੋੜੇ ਤੋਂ ਡਿੱਗ ਪਿਆ, ਧੌਣ ਭੱਜ ਗਈ ਅਤੇ ਸਹਿਆਂ ਵਰਿਆਂ ਦਾ ਹੋ ਗਿਆ। ਉਸ ਦੀ ਥਾਂ ਉਸਦਾ ਬੇਟਾ ਤਾਹਰ ਬੇਗ ਹੋ ਗਿਆ। ਉਹ ਪਿਤਾ ਦੇ ਨਾਲ ਗੁਰੂ ਘਰ ਵੇਖ ਗਿਆ ਸੀ, ਉਹ ਗੁਰੂ ਜੀ ਦਾ ਸ਼ਰਧਾਲੂ ਹੋ ਗਿਆ ਸੀ। ਇਹ ਵੀ ਗੱਲ ਚੱਲੀ ਆਉਂਦੀ ਹੈ ਕਿ ਜਾਫਰ ਬੇਗ ਨੇ ਜਦ ਸਭ ਸ਼ਹਾਦਤਾਂ ਲੈ ਲਈਆਂ, ਤਸੱਲੀ ਹੋ ਗਈ, ਤਦ ਵੀ ਉਹ ਕਰਾਮਾਤੀ ਸ਼ਕਤੀ ਵੇਖਣ ਦੇ ਸ਼ੌਕ ਵਿੱਚ ਆ ਗਿਆ, ਜੋ ਕਿ ਮੁਸਲਮਾਨਾਂ ਵਿੱਚ ਫਕੀਰ ਜਾਂ ਪੈਗੰਬਰਾਂ ਦੀ ਆਜ਼ਮਾਇਸ਼ ਕਰਨ ਵਾਸਤੇ ਉਹ ਜ਼ਰੂਰੀ ਅੰਗ ਸਮਝਦੇ ਹਨ। ਚੁਨਾਨਚੇ ਉਸਨੇ ਲੱਗ ਰਹੀ ਬਾਵਲੀ ਦੀ ਧਰਤੀ 'ਤੇ ਖੜੋ ਕੇ ਅੱਖਾਂ ਮੀਟ ਕੇ ਕਿਹਾ, ਐ ਜ਼ਮੀਂ, ਤੂੰ ਖੁਦ ਬਤਾ ਕਿ ਤੂੰ ਕਿਸ ਦੀ ਹੈ। ਜ਼ਮੀਂ ਵਿੱਚੋਂ ਆਵਾਜ਼ ਆਈ, ਮੈਂ ਖੁਦਾ ਦੀ, ਮੈਂ ਫਕੀਰ ਦੀ, ਮੈਂ ਖੁਦਾ ਦੀ, ਮੈਂ ਫਕੀਰ ਦੀ, ਮੈਂ ਖੁਦਾ ਦੀ, ਮੈਂ ਫਕੀਰ ਦੀ। ਇਹ ਤ੍ਰੈ ਵੇਰ ਸੁਣ ਕੇ ਜਾਫਰ ਬੇਗ ਕੰਬਿਆ ਅਤੇ ਝੱਟ ਫੈਸਲਾ ਦੇ ਦਿੱਤਾ ਕਿ ਮੁਦਈ ਦਾ ਦਾਵਾ ਝੂਠਾ ਹੈ। ਤਾਰ ਬੇਗ 'ਤੇ ਵੀ ਇਸ ਗੱਲ ਦਾ ਭਾਰੀ ਅਸਰ ਹੋਇਆ। ਚਾਹੀਦਾ ਸੀ ਕਿ ਉੱਪਰਲੀ ਹੋਣਹਾਰ ਹੋ ਕੇ ਹਾਠੀਆਂ ਦੇ ਹੱਠ ਹਟ ਜਾਂਦੇ, ਪਰ ਉਹ ਦੂਣੇ ਹੋਰ ਤੁਲ ਪਏ। ਨਮੋਸ਼ੀ ਨੇ ਖਬਰੇ 'ਚ ਚਾੜ ਦਿੱਤੀ, ਇਉਂ ਜਾਪਦਾ ਹੈ ਕਿ ਹੁਣ ਸਾਰਿਆਂ ਨੂੰ ਪਾਤਸ਼ਾਹ ਪਾਸ ਸ਼ਿਕਾਇਤ ਕਰਨ ਦੀ ਗੱਲ ਸੁੱਝੀ। ਮੁਗਲ ਪਾਤਸ਼ਾਹ ਦੇ ਵੇਲੇ ਇੱਕ ਵਿਉਂਤ ਜਾਰੀ ਸੀ ਕਿ ਜੇ ਕਿਸੇ ਨੂੰ ਨਿਆਂ ਪ੍ਰਾਪਤ ਨਾ ਹੋਵੇ ਤਾਂ ਪਾਤਸ਼ਾਹ ਤੱਕ ਫਰਿਆਦ ਪਹੁੰਚ ਸਕੇ। ਜਹਾਂਗੀਰ ਨੇ ਤਾਂ ਇੱਕ ਸੰਗਲ ਲਾ ਛੱਡਿਆ ਸੀ ਜੋ ਛੇੜੇ ਤਾਂ ਅੰਦਰ ਟਲ ਖੜਕ ਪੈਂਦਾ ਸੀ ਅਤੇ ਪਾਤਸ਼ਾਹ ਨੂੰ ਖਬਰ ਹੋ ਜਾਂਦੀ ਸੀ ਕਿ ਕੋਈ ਫਰਿਆਦੀ ਆਇਆ ਹੈ। ਇਸੀ ਤਰ੍ਹਾਂ ਅਕਬਰ ਦੇ ਵੇਲੇ ਖਾਸ ਮਹਿਲਾ ਵੇਸ ਕਰਕੇ ਜਾਣ ਦੀ ਰਵਾਇਤ ਚਲੀ ਆਉਂਦੀ ਸੀ, ਜਿਸ ਤੋਂ ਪਤਾ ਲੱਗ ਜਾਂਦਾ ਸੀ ਕਿ ਇਹ ਫਰਿਆਦੀ ਆਇਆ ਹੈ। ਕਿਸੇ ਦਰਬਾਰੀ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਕਾਗਜ਼ ਦੇ ਕੱਪੜੇ ਪਹਿਣ ਕੇ ਜਾਇਆ ਕਰਦਾ ਸੀ। ਨੀਲੇ ਕਾਲੇ ਮੈਲੇ ਕੱਪੜਿਆਂ ਵਾਲੀ ਤਰਕੀਬ ਕੇ ਪਾਤਸ਼ਾਹ ਤੱਕ ਦੁਖੀ ਦੀ ਪਹੁੰਚ ਹੋ ਸਕੇ, ਅਕਬਰ ਨੇ ਜਾਰੀ ਕਰ ਦਿੱਤੀ। ਦੱਸੀ ਜਾਂਦੀ ਹੈ ਜੋ ਰਿਵਾਜ ਜਦੋਂ ਸੀ ਉਸ ਮੁਜਬ ਮਰਵਾਹੇ ਨੇ ਆਪਣੇ ਇੱਕ ਨੌਕਰ ਨੂੰ ਨੀਲੀ ਕਾਲੀ ਟਾਕੀਆਂ ਦੀ ਬਣੀ ਕੱਬਾ ਪਹਿਨਾ ਲਈ, ਜਿਸ ਵਿੱਚ ਮੈਲ ਭਰੀ ਹੋਈ ਸੀ। ਜੂਆਂ ਅਤੇ ਕੀੜੇ ਵੀ ਸਨ। ਨੌਕਰ ਨੇ ਮੂੰਹ ਵੀ ਕਾਲਾ ਕਰ ਲਿਆ। ਇਹ ਤੇ ਮਰਵਾਹਾ ਪਾਤਸ਼ਾਹ ਵੱਲ ਤੁਰ ਪਏ। ਰਸਤੇ ਵਿੱਚ ਨੌਕਰ ਗੁਰੂ ਜੀ ਦੀ ਨਿੰਦਾ ਕਰਦਾ ਜਾਏ ਅਤੇ ਉਹਨਾਂ ਦੀ ਜਬਰੀ ਦੀਆਂ ਝੂਠੀਆਂ ਵਾਰਦਾਤਾਂ ਬਣਾ ਬਣਾ ਕੇ ਸੁਣਾਉਂਦਾ ਜਾਵੇ, ਪਰ ਕੋਈ ਯਕੀਨ ਨਾ ਕਰੇ। ਜਦ ਇਹ ਪਾਤਸ਼ਾਹੀ ਦਰਗਾਹ ਵਿੱਚ ਪਹੁੰਚੇ ਤੇ ਚਤੁਰ ਸੇਵਕ ਨੇ ਰੋ ਰੋ ਕੇ ਆਪਣੇ ਮਾਲਕ ਦਾ ਦਾਵਾ ਪੇਸ਼ ਕੀਤਾ ਤਾਂ ਅਕਬਰ ਨੇ ਸ਼ਾਂਤੀ ਨਾਲ ਸੁਣਿਆ। ਫਿਰ ਉਹ ਆਪਣੇ ਅਹਿਲਮਦ ਵੱਲ ਤੱਕਿਆ। ਉਸਨੇ ਕਿਹਾ, ਹਜ਼ੂਰ ਇਹ ਕਿੱਸਾ ਗਲਤ ਹੈ। ਮੁਕੱਦਮਾ ਜਾਫਰ ਬੇਗ ਦੀ ਕਚਹਿਰੀ ਹੋ ਚੁੱਕਾ ਹੈ। ਉਹ ਮੌਕੇ 'ਤੇ ਜਾ ਕੇ ਤਹਿਕੀਕਾਤ ਕਰਕੇ ਫੈਸਲਾ ਦੇ ਚੁੱਕਾ ਹੈ। ਉਹ ਗੁਰੂ ਜੀ ਦੇ ਹੱਕ ਵਿੱਚ ਹੈ। ਫਿਰ ਹਜ਼ੂਰ, ਪੰਜਾਬ ਦੀਆਂ ਖੁਫੀਆਂ ਖਬਰਾਂ ਵਿੱਚ ਜੋ ਗੁਰੂ ਨਾਨਕ ਦੇ ਚਲਾਏ ਸਿੱਖ ਮਤ ਦੀਆਂ ਆਉਂਦੀਆਂ ਹਨ ਉਹ ਹਜ਼ੂਰ ਨੂੰ ਪਤਾ ਹੀ ਹਨ। ਹੁਣ ਗੱਦੀ ਪਰ ਗੁਰੂ ਅਮਰਦਾਸ ਹਨ, ਜੋ ਬੜੇ ਮੁਤੱਕੀ, ਪਰਹੇਜ਼ਗਾਰ, ਸੁਲਹਿ ਕੁਲ, ਖੁਦਾ ਪ੍ਰਸਤ, ਬਨੀ ਨੌ ਇਨਸਾਨ ਦੇ ਦੋਸਤ ਅਤੇ ਮਦਦਗਾਰ ਹਨ। ਆਪ ਦਾ ਲੰਗਰਖਾਨਾ ਹਰ ਵਕਤ ਖੁੱਲ੍ਹਾ ਹੈ। ਹਿੰਦੂ, ਮੁਸਲਮਾਨ, ਸਾਧ, ਗ੍ਰਹਿਸਥੀ, ਫਕੀਰ, ਬਿਨਾਂ ਜਾਤ ਪਾਤ ਰੋਕ ਟੋਕ ਦੇ ਸਭ ਨੂੰ ਖਾਣਾ ਮੁਫਤ ਮਿਲਦਾ ਹੈ। ਉਹ ਗੋਇੰਦਵਾਲ ਛੋੜ ਕੇ ਸਾਰਾ ਕੁਛ ਤਿਆਗ ਕੇ ਚਲੇ ਗਏ ਸਨ। ਇਹੋ ਮਰਵਾਏ ਅਤੇ ਪਿੰਡ ਦੇ ਚੌਧਰੀ ਨੇ ਉਹਨਾਂ ਦੀ ਉਮਰ ਦੇ ਬੰਦੇ ਮਿੰਨਤਾਂ ਕਰਕੇ ਉਹਨਾਂ ਨੂੰ ਵਾਪਸ ਲਿਆਏ ਸਨ। ਫਿਰ ਹਜ਼ੂਰ, ਹਰੀਪੁਰ ਤੋਂ ਗੁਰੂ ਜੀ ਨੇ ਲੱਕੜੀ ਮੰਗਵਾਈ। ਉਹ ਹਿੰਦੂ, ਮੁਸਲਿਮ, ਹਰ ਗੋਇੰਦਵਾਲ ਦੇ ਆਬਾਦਕਾਰ, ਆਪਣੇ ਬੇਗਾਨੇ ਸਭ ਨੂੰ ਮੁਫਤ ਵੰਡ ਦਿੱਤੀ। ਇਹ ਗੱਲ ਵੀ ਤਹਿਕੀਕ ਕੀਤੀ ਗਈ ਹੈ ਕਿ ਜਿਸ ਜ਼ਮੀਨ ਪਰ ਬਾਵਲੀ ਬਣ ਰਹੀ ਹੈ ਗੁਰੂ ਕੇ ਮੁਰੀਦਾਂ ਨੇ ਰੁਪਈਆ ਦੇ ਕੇ ਖਰੀਦੀ ਹੈ। ਹਜ਼ੂਰ, ਇਤਲਾਹ ਤਾਂ ਇਹ ਵੀ ਆਈ ਹੈ ਕਿ ਜਾਫਰ ਬੇਗ ਨੇ ਦੁਆ ਕਰਕੇ ਲਲਕਾਰ ਕੇ ਕਿਹਾ, ਹੇ ਜ਼ਮੀਨ ਤੂੰ ਕਿਸ ਦੀ ਹੈ? ਤਾਂ ਜ਼ਮੀਨ ਵਿੱਚੋਂ ਆਵਾਜ਼ ਆਈ, ਮੈਂ ਅੱਲਾ ਪਾਕ ਦੀ ਹਾਂ, ਫਿਰ ਮੈਂ ਇਸ ਅੱਲਾ ਵਾਲੇ ਫਕੀਰ ਦੀ ਹਾਂ। ਅੱਗੇ ਹਜ਼ੂਰ ਦਾਨਾ ਹੋ, ਮਾਜ਼ੀ, ਹਾਲ, ਮੁਸਤਕਬਿਲ ਯਾਨੀ ਭੂਤ, ਵਰਤਮਾਨ ਅਤੇ ਭਵਿੱਖ ਦੀ ਜਾਣਨਹਾਰ ਹੋ। ਅਕਬਰ ਸੁਣ ਕੇ ਚੁੱਪ ਹੋ ਗਿਆ, ਅੱਖਾਂ ਮੀਟ ਲਈਆਂ। ਫਿਰ ਮਰਵਾਏ ਅਤੇ ਉਸਦੇ ਦਾਸ ਵੱਲ ਤੱਕਿਆ ਅਤੇ ਹੁਕਮ ਦਿੱਤਾ, ਚੌਬਦਾਰ, ਇਨਕੋ ਹਮਾਰੀ ਆਂਖੋਂ ਕੇ ਸਾਹਮਣੇ ਸੇ ਦੂਰ ਕਰ ਦੋ, ਫੌਰਨ ਸੇ ਪਹਿਲੇ ਨਿਕਾਲ ਦੋ। ਚੌਬਦਾਰ ਹੁਕਮਾਂ ਨੂੰ ਸਵਾਇਆ ਕਰਕੇ ਮਨਾਉਂਦੇ ਹਨ, ਸੋ ਉਹਨਾਂ ਨੇ ਧੱਕੇ ਮਾਰਦਿਆਂ ਬਾਹਰ ਕੱਢਿਆ ਅਤੇ ਨੌਕਰ ਨੂੰ ਕੁਛ ਸੋਟੀਆਂ, ਕੁਛ ਮੁੱਕੇ ਅਤੇ ਜੁੱਤੇ ਵੀ ਲੱਗੇ। ਮਸਾਂ ਕੁਛ ਦੇ ਦਿਵਾ ਕੇ ਅਹਿਦੀਆਂ ਤੋਂ ਛੁੱਟੇ। ਦੋਵੇਂ ਬੁਰੇ ਹਾਲੀ ਸ਼ਰਮਿੰਦੇ ਹੋਏ ਘਰਾਂ ਨੂੰ ਮੁੜੇ। ਜੋ ਦੁਰਗਤ ਮਰਵਾਹੇ ਦੀ ਦਰਬਾਰ ਵਿੱਚ, ਨਗਰ ਵਿੱਚ, ਸਾਕਾਂ ਵਿੱਚ, ਪਰਿਵਾਰ ਵਿੱਚ ਹੋਈ, ਉਹ ਗੁਰੂ ਰਾਮਦਾਸ ਜੀ ਨੇ ਆਪਣੇ ਇੱਕ ਸਲੋਕ ਵਿੱਚ ਇਉਂ ਵਰਣਨ ਕੀਤੀ ਹੈ। ਮਲ ਜੂਈ ਭਰਿਆ, ਨੀਲਾ ਕਾਲਾ ਖਿੱਦੋ ਲੜਾ, ਤਿੰਨ ਵਿਮੁਖ ਵਿਮੁਖੇ ਨੂੰ ਪਾਇਆ, ਪਾਸ ਨਾ ਦੇਈ ਕੋਈ ਬਹਿਣ, ਜਗਤ ਮੈਂ ਗੂ ਪੜ, ਸਗਵੀਂ ਮਲ ਲਾਏ ਮਨਮੁਖ ਆਇਆ। ਪਰਾਈ ਜੋ ਨਿੰਦਾ ਚੁਗਲੀ ਨੂੰ ਵਿਮੁਖ ਕਰਕੇ ਭੇਜਿਆ, ਉੱਥੇ ਵੀ ਮੂੰਹ ਕਾਲਾ ਦੋਹਾਂ ਵਿਮੁੱਖਾਂ ਦਾ ਕਰਾਇਆ। ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਵਿਮੁਖ ਸਣੇ ਨਫਰੇ ਪੌਲੀ ਪਾਉਂਦੀ, ਫਾਵਾ ਹੋਏ ਕੈ ਉੱਠ ਕਰ ਆਇਆ। ਅੱਗੇ ਸੰਗਤੀ ਕੁੜਮੀ ਵਿਮੁੱਖ ਰਲਣਾ ਨਾ ਮਿਲੇ, ਤਾਂ ਵੋਟੀ ਭਤੀਜੀ ਫਿਰ ਜਾਣ ਕਰ ਪਾਇਆ। ਹਾਲਤ ਪਲਤ ਦੋਵੇਂ ਗਏ, ਨਿਤ ਭੁੱਖਾ ਕੂਕੇ ਤੇ ਆਇਆ। ਧੰਨ ਧੰਨ ਸੁਆਮੀ ਕਰਤਾ ਪੁਰਖ ਹੈ, ਜਿਨ ਨੇ ਆਉ ਸੱਚ ਬੈ ਆਪ ਕਰਾਇਆ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸਾਚੈ ਮਾਰ ਪਚਾਇਆ। ਇਹ ਅੱਖਰ ਤਿੰਨ ਆਖਿਆ, ਜਿਨ ਜਗਤ ਸਭ ਉਪਾਇਆ। ਉਸ ਮਨਮੁੱਖ ਮਰਵਾਏ ਨੇ ਨੀਲਾ ਕਾਲਾ ਖਿਰਕਾ ਜਾਂ ਗੋਦੜਾ ਜੋ ਮਹਿਲਾ ਅਤੇ ਜੂਆਂ ਦਾ ਭਰਿਆ ਸੀ ਆਪਣੇ ਬੇਮੁੱਖ ਨੌਕਰ ਨੂੰ ਪਹਿਨਵਾ ਦਿੱਤਾ। ਉਸਨੂੰ ਕੋਈ ਪਾਸ ਨਾ ਬਹਿਣ ਦੇਵੇ, ਸਗੋਂ ਦੁਨੀਆ ਵਿੱਚ ਉਸ ਉੱਤੇ ਹੋਰ ਮੈਲ ਅਤੇ ਗੰਦ ਪੈਣ ਲੱਗਾ। ਉਹ ਜੋ ਪਰਾਈ ਨਿੰਦਾ ਚੁਗਲੀ ਕਰਨ ਲਈ ਵੇਮੁੱਖ ਨੇ ਵੇਮੁੱਖ ਨੂੰ ਘੱਲਿਆ, ਉੱਥੇ ਦਰਬਾਰ ਵਿੱਚ ਦੋਵਾਂ ਵੇਮੁੱਖਾਂ ਦਾ ਮੂੰਹ ਕਾਲਾ ਹੋਇਆ। ਝੱਟ ਜਗਤ ਵਿੱਚ ਮਸ਼ਹੂਰ ਹੋ ਗਿਆ ਕਿ ਵੇਮੁੱਖ ਮਰਵਾਹਾ ਆਪਣੇ ਨਫ਼ਰ ਸਮੇਤ ਪੌਲੇ ਪਹਿਨਦਿਆਂ ਫਾਵਾ ਹੋ ਕੇ ਘਰਾਂ ਨੂੰ ਮੁੜ ਆਇਆ ਹੈ। ਅੱਗੋਂ ਸੰਗਤਾਂ ਨੇ, ਕੁੜਮਾਂ ਨੇ ਵੇਮੁੱਖ ਨੂੰ ਆਪਣੇ ਵਿੱਚ ਰਲਣ ਨਾ ਦਿੱਤਾ। ਤਦ ਵੋਟੀ ਅਤੇ ਭਤੀਜੀ ਨੇ ਲਿਆ ਘਰ ਮੰਜੇ ਪਾਇਆ। ਉਸਦੇ ਲੋਕ ਪਰਲੋਕ ਦੋਵੇਂ ਮਾਰੇ ਗਏ। ਸਦਾ ਭੁੱਖਾ ਅਤੇ ਆਇਆ ਕੂਕਦਾ ਸੀ, ਭਾਵ ਕੋਈ ਰੋਗ ਹੋ ਗਿਆ ਜੋ ਅੰਨ ਪਾਣੀ ਪੱਚੇ ਨਾ। ਧੰਨ ਹੈ ਮਾਲਕ ਕਰਤਾਰ ਜਿਸਨੇ ਸੱਚਾ ਨਿਆਂ ਪਾਤਸ਼ਾਹ ਤੋਂ ਕਰਵਾਇਆ। ਜੋ ਸੱਚੇ ਗੁਰੂ ਪੂਰੇ ਦੀ ਨਿੰਦਾ ਕਰਦੇ ਹਨ ਉਸਨੂੰ ਸੱਚ ਮਾਰ ਕੇ ਖੁਆਰ ਕਰਦਾ ਹੈ। ਇਹ ਅੱਖਰ ਮੈਨੂੰ ਉਸਨੇ ਕਿਹਾ ਹੈ ਕਿ ਜਿਸਨੇ ਜਗਤ ਪੈਦਾ ਕੀਤਾ ਹੈ, ਭਾਵ ਇਹ ਅਗੰਮ ਦੀ ਬਾਣੀ ਹੈ ਕਿ ਜੋ ਪੂਰੇ ਸਤਿਗੁਰ ਦੀ ਨਿੰਦਾ ਕਰਦਾ ਹੈ ਉਸਨੂੰ ਸੱਚੇ ਕਰਤਾਰ ਵੱਲੋਂ ਦੰਡ ਮਿਲਦਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।